நாம் நிரஞ்சனஹோ ஜே கோ மன் ஜானே மன் கோ ஐசா நாம் நிரஞ்சனஹோ ஜே கோ மன் ஜானே மன் கோ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਪੌੜੀਆਂ ਅੰਦਰ ਸਾਨੂੰ ਇਹ ਸਮਝਾ ਰਹੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਦਾ ਜੋ ਨਾਮ ਹੈ ਉਹ ਸੰਸਾਰ ਦੀ ਇਸ ਮਾਇਆ ਦੇ ਪ੍ਰਭਾਵ ਤੋਂ ਬਹੁਤ ਉੱਚਾ ਹੈ। ਜਿਹੜਾ ਬੰਦਾ ਉਸ ਵਿਚ ਆਪਣੇ ਆਪ ਨੂੰ ਜੋੜ ਲੈਂਦਾ ਉਹ ਵੀ ਉਤਨਾ ਉੱਚਾ, ਉਤਨਾ ਮਹਾਨ, ਉਤਨਾ ਵੱਡਾ ਹੋ ਜਾਂਦਾ ਹੈ। ਪਰ ਇਹ ਗੱਲ ਹੁੰਦੀ ਤਾਂ ਏ ਜੇ ਕੋ ਮਨ ਜਾਣੇ ਮਨ ਕੋਏ, ਜੇ ਕੋਈ ਆਪਣੇ ਮਨ ਵਿਚ ਇਸ ਗੱਲ ਨੂੰ ਮੰਨ ਕੇ ਵਿਸ਼ਵਾਸ ਵਿਚ ਲਿਆ ਕੇ ਅਕੀਦਤ ਪੈਦਾ ਕਰਕੇ ਤੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਬੰਦਗੀ ਵਾਲੇ ਪਾਸੇ ਤੁਰ ਪਵੇ। ਤੇ ਸਾਡੇ ਮਨ ਦੀ ਦਸ਼ਾ ਇਸ ਤਰ੍ਹਾਂ ਦੀ ਹੈ ਕਿ ਅਸੀਂ ਕਿਸੇ ਨੂੰ ਆਪਣੇ ਪਿੱਛੇ ਤੇ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਭਾਵੇਂ ਕੋਈ ਗੁਰੂ ਹੋਵੇ, ਪੈਗੰਬਰ ਹੋਵੇ, ਅਸੀਂ ਉਹਦੇ ਪਿੱਛੇ ਘੱਟ ਲੱਗਦੇ ਹਾਂ। ਕੋਈ ਵਕਤਾ ਧਰਮ ਤੇ ਲੈਕਚਰ ਦੇ ਰਿਹਾ, ਬੁੱਧ ਧਰਮ ਦਾ ਜ਼ਿਕਰ ਹੈ, ਬੁੱਧ ਦੀ ਸ਼ਖਸੀਅਤ ਉੱਤੇ ਕਿਸੇ ਨੇ ਬੜਾ ਗਹਿਰਾ ਭਾਸ਼ਣ ਦਿੱਤਾ, ਬੜੇ ਸਰੋਤੇ ਸੀ ਸੁਣਨ ਵਾਲੇ, ਤੇ ਵਿੱਚੋਂ ਇੱਕ ਬੰਦਾ ਉੱਠ ਕੇ ਰੋਣ ਲੱਗ ਪਿਆ। ਆਖਣ ਲੱਗਾ, ਬੜੀ ਬਦਕਿਸਮਤੀ ਹੈ, ਜੇ ਕਿਤੇ ਅੱਜ ਬੁੱਧ ਹੁੰਦੇ ਤੇ ਮੈਂ ਉਹਨਾਂ ਤੋਂ ਸਭ ਕੁਝ ਕੁਰਬਾਨ ਕਰ ਦਿੰਦਾ, ਨਿਸ਼ਾਵਰ ਕਰ ਦਿੰਦਾ। ਆਖਣ ਲੱਗਾ, ਤੂੰ ਝੂਠ ਬੋਲਦਾ। ਜਿਹੜਾ ਵਕਤਾ ਸੀਗਾ ਉਹ ਕਹਿਣ ਲੱਗਾ, ਤੂੰ ਝੂਠ ਬੋਲਦਾ। ਕਹਿੰਦਾ, ਨਹੀਂ, ਮੈਂ ਬਿਲਕੁਲ ਸੱਚੀ ਗੱਲ ਕਰਦਾ। ਉਹ ਕਹਿੰਦੇ, ਨਹੀਂ, ਜਿਹੜੀ ਗੱਲ ਤੇਰੇ ਅੰਦਰ ਅੱਜ ਆਈ ਹੈ ਇਹ 2,500 ਦੇ ਪ੍ਰਚਾਰ ਦਾ ਨਤੀਜਾ ਹੈ। ਇਤਨੇ 100 ਸਾਲਾਂ ਵਿੱਚ, ਇਤਨੇ 1,000 ਸਾਲਾਂ ਦੇ ਅੰਦਰ ਬੁੱਧ ਦੀ ਸ਼ਖਸੀਅਤ ਬਾਰੇ ਜਿਹੜਾ ਪ੍ਰਚਾਰ ਹੋਇਆ ਉਹਦਾ ਨਤੀਜਾ ਹੈ ਕਿ ਤੂੰ ਅੱਜ ਇਸ ਵਾਸਤੇ ਤਤਪਰ ਹੋਇਆ। ਉਸ ਵਕਤ ਤੇਰੇ ਵਰਗੇ ਕਈ ਤੁਰੇ ਫਿਰਦੇ ਸੀ, ਕੋਈ ਵਿਰਲਾ ਸੀ ਜਿਹੜਾ ਮੈਦਾਨ ਵਿੱਚ ਆਇਆ ਜਿਸਨੇ ਆਪਾਂ ਸਮਰਪਣ ਕੀਤਾ, ਬਾਕੀ ਦੇ ਦੇ ਨੇ। ਤੋ ਮਨੁੱਖ ਜਿਹੜਾ ਨਾ ਬਹੁਤ ਲੰਮੇ ਅਰਸੇ ਦੇ ਬਾਅਦ ਕਿਤੇ ਜਾ ਕੇ ਸਮਝਦਾ, ਕਈ ਜਨਮ ਲੱਗ ਜਾਂਦੇ ਨੇ ਇਹਨੂੰ ਸਮਝਣ ਲਈ, ਤੇ ਜਦੋਂ ਵੀ ਇਹ ਸਮਝ ਜਾਏ ਉਦੋਂ ਹੀ ਗੱਲ ਬਣ ਜਾਂਦੀ ਹੈ। ਤੇ ਬਹੁਤੀ ਵਾਰੀ ਤਾਂ ਇਹ ਆਪ ਸਮਝਣ ਦੀ ਬਜਾਏ ਗੁਰੂਆਂ, ਪੀਰਾਂ, ਪੈਗੰਬਰਾਂ ਨੂੰ ਸਮਝਾਉਣ ਲੱਗ ਪੈਂਦਾ। ਅੱਜ ਦਾ ਪੜਿਆ ਬੰਦਾ ਕਹਿੰਦਾ, ਗੁਰੂ ਨੂੰ ਕਿਹੜੀ ਅੰਗਰੇਜ਼ੀ ਆਉਂਦੀ ਸੀ, ਗੁਰੂ ਨੂੰ ਕਿਹੜੀ ਸਾਇੰਸ ਦਾ ਪਤਾ ਸੀ। ਅੱਜ ਦੇ ਯੁੱਗ ਦੀ ਇੰਨੀ ਐਡਵਾਂਟੇਜ ਹੈ ਕਿ ਗੁਰੂ ਨੂੰ ਤਾਂ ਇਹਨਾਂ ਗੱਲਾਂ ਦਾ ਖਿਆਲ ਵੀ ਨਹੀਂ ਸੀ, ਸਿੱਖੀ ਪਿੱਛੇ ਰਹਿ ਗਈ, ਅਸੀਂ ਬੜੇ ਐਡਵਾਂਸ ਹੋ ਗਏ ਹਾਂ। ਇਸ ਤਰ੍ਹਾਂ ਦੀਆਂ ਗੱਲਾਂ ਵੀ ਮਨੁੱਖ ਕਰਦਾ। ਤੇ ਮਨੁੱਖ ਦਾ ਯਤਨ ਸਿਰਫ ਆਪਣੇ ਮਨ ਨੂੰ ਪ੍ਰਸੰਨ ਕਰਨਾ ਹੁੰਦਾ ਹੈ, ਤੇ ਜਿੰਨਾ ਚਿਰ ਮਨੁੱਖ ਮਨ ਦੀ ਪ੍ਰਸੰਨਤਾ ਪਿੱਛੇ ਦੌੜਦਾ ਹੈ ਉਤਨਾ ਚਿਰ ਉਹ ਮਨਮੁਖ ਰਹਿੰਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮਨਮੁਖ ਮਨੁੱਖ ਜਿਹੜਾ ਹੈ ਉਹ ਆਪਣੇ ਮਨ ਨੂੰ ਪਤਿਆ ਕੇ ਬੰਦਗੀ ਵਾਲੇ ਪਾਸੇ ਜੇ ਲਾਏਗਾ ਤੇ ਫਿਰ ਗੱਲ ਬਣੇਗੀ। ਇਸ ਕਰਕੇ ਗੁਰਦੇਵ ਕਹਿੰਦੇ ਨੇ, ਮੰਨੈ ਸੁਰਤ ਹੋ ਗਏ ਮਨ ਬੁੱਧ। ਕਹਿੰਦੇ ਨੇ ਪਰਮਾਤਮਾ ਵਿੱਚ ਵਿਸ਼ਵਾਸ ਲਿਆਉਣ ਨਾਲ, ਪਰਮਾਤਮਾ ਦੀ ਹੋਂਦ ਨੂੰ ਯਕੀਨ ਵਿੱਚ ਰੱਖਣ ਨਾਲ ਕੀ ਹੋਏਗਾ, ਕਹਿੰਦੇ ਨੇ ਸਾਡੇ ਮਨ ਦੇ ਅੰਦਰ ਬੁੱਧੀ, ਚੰਗੀ ਵਿਚਾਰ, ਚੰਗੀ ਸੋਚ ਪੈਦਾ ਹੋਏਗੀ, ਤੇ ਸਾਡੀ ਉਸ ਬੁੱਧੀ ਦੀ ਜਿਹੜੀ ਸੁਰਤ ਹੈ, ਧਿਆਨ ਹੈ, ਉਹ ਵਾਹਿਗੁਰੂ ਅਕਾਲ ਪੁਰਖ ਵਿੱਚ ਲੱਗੇਗਾ। ਮੰਨੈ ਸੁਰਤ ਹੋ ਗਏ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਤੇ ਜੇ ਵਿਸ਼ਵਾਸ ਹੋ ਗਿਆ, ਮਨ ਪਤੀਜ ਗਿਆ, ਤੇ ਫਿਰ ਸਗਲ ਭਵਨ ਕੀ ਸੁਧ, ਇਹ ਖਬਰ ਹੋ ਜਾਏਗੀ ਕਿ ਸਾਰੇ ਭਵਨਾਂ ਦਾ ਮਾਲਕ ਕੌਣ ਹੈ, ਸਾਰੀ ਸ੍ਰਿਸ਼ਟੀ ਦੇ ਅੰਦਰ ਕੌਣ ਹੈ। ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਚੋਟਾਂ ਨਾ ਖਾਏ। ਫਿਰ ਕਹਿੰਦੇ ਨੇ, ਇਸ ਬੰਦੇ ਨੂੰ ਵਿਕਾਰਾਂ ਦੀ ਮਾਰ ਨਹੀਂ ਪਏਗੀ, ਮੂੰਹ ਤੇ ਚੋਟਾਂ ਨਹੀਂ ਖਾਣੀਆਂ ਪੈਣਗੀਆਂ ਵੀ ਕਦੇ ਇਹਨੂੰ ਕਾਮ ਖਿੱਚ ਕੇ ਲੈ ਗਿਆ, ਕਦੇ ਕ੍ਰੋਧ ਖਿੱਚ ਕੇ ਲੈ ਗਿਆ, ਫਿਰ ਇਹਨੂੰ ਇਸ ਤਰ੍ਹਾਂ ਦੇ ਜੰਜਾਲ ਵਿੱਚ ਨਹੀਂ ਪੈਣਾ ਪਏਗਾ। ਮੰਨੈ ਮੂੰਹ ਚੋਟਾ ਨਾ ਖਾਏ, ਇਸ ਨੂੰ ਕਦੇ ਵੀ ਮੂੰਹ ਚੋਟਾ ਨਾ ਖਾਏ ਨੀ ਪੜਨਾ। ਇਹ ਮੂੰਹ ਸ਼ਬਦ ਨਹੀਂ ਹੈ, ਇਹ ਮੂੰਹ ਤੋਂ ਬਣਿਆ ਸ਼ਬਦ ਹੈ। ਤੇ ਇਹਦੀ ਸਿਆਰੀ ਜਿਹੜੀ ਹੈ ਉਹ ਇਸ ਗੱਲ ਦਾ ਸੰਕੇਤ ਹੈ ਮੂੰਹ ਦੇ ਉੱਤੇ। ਮੰਨੇ ਮੂੰਹ ਚੋਟਾ ਨਾ ਖਾਏ, ਮੰਨੇ ਜਮ ਕੇ ਸਾਥ ਨਾ ਜਾਏ। ਐਸਾ ਮਨੁੱਖ ਫਿਰ ਜਮ ਦਾ ਸਾਥੀ ਨਹੀਂ ਬਣਦਾ ਵੀ ਜਮ ਜਿਹੜਾ ਹੈ ਉਸ ਨੂੰ ਲੈ ਕੇ ਤੁਰਿਆ ਫਿਰੇ 84 ਦੇ ਗੇੜ ਵਿਚ। ਮੰਨੇ ਜਮ ਕੇ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਮਨੁੱਖ ਦਾ ਮਨ ਜਿਹੜਾ ਹੈ ਇਹ ਆਮ ਤੌਰ ਤੇ ਹੋਰ ਹੋਰ ਪਾਸੇ ਪਾਉਂਦਾ ਹੈ ਤੇ ਅਸੀਂ ਮਨ ਨੂੰ ਗੁਰੂ ਵਾਲੇ ਪਾਸੇ ਲਿਆਉਣ ਦੀ ਬਜਾਏ ਮਨ ਵਾਲੇ ਪਾਸੇ ਤੁਰ ਪੈਂਦੇ ਹਾਂ। ਇਸੇ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਿਲਾਵਲ ਰਾਗ ਦੇ ਅੰਦਰ ਇੱਕ ਬਚਨ ਕੀਤਾ ਕਿ ਮਨ ਨੂੰ ਪਤਿਆਉਣ ਦੀ ਬੜੀ ਜ਼ਰੂਰਤ ਹੈ, ਮਨ ਨੂੰ ਬੰਦਗੀ ਵਿੱਚ ਜੋੜਨ ਦੀ ਬੜੀ ਲੋੜ ਹੈ। ਸਤਿਗੁਰੂ ਕਹਿੰਦੇ ਨੇ ਕਵਨ ਕਵਨ ਨਹੀਂ ਪਤਰਿਆ, ਤੇਰੀ ਪ੍ਰਤੀਤ ਤੁਮਰੀ ਪ੍ਰਤੀਤ, ਮਹਾ ਮੋਹਲੀ ਮੋਹਿਆ ਨਰਕ ਕੀ ਰੀਤ। ਕਹਿੰਦੇ ਨੇ ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਕਹਿੰਦੇ ਨੇ ਹੇ ਖੋਟੇ ਮਨਾ ਤੇਰਾ ਭਰੋਸਾ ਕੋਈ ਨਹੀਂ। ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੇਰਾ ਭਰੋਸਾ ਕੋਈ ਨਹੀਂ, ਤੂੰ ਮਹਾ ਉਦਮਾਦਾ, ਤੂੰ ਬੜਾ ਨਸ਼ਈ ਹੈ। ਜਿਵੇਂ ਨਸ਼ੇ ਚ ਆਲ ਪਤਾਲ ਬੰਦਾ ਬੋਲਦਾ ਇਧਰ ਉਧਰ ਡੋਲਦਾ ਫਿਰਦਾ, ਕਹਿੰਦੇ ਨੇ ਇਸੇ ਤਰ੍ਹਾਂ ਤੂੰ ਵੀ ਇਧਰ ਉਧਰ ਧੱਕੇ ਖੁਦ ਕਰਨਾ ਤੇ ਮੈਨੂੰ ਵੀ ਖਵਾਉਣਾ। ਕਿਉਂਕਿ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ, ਇਹ ਕਦੇ ਸੱਜੇ ਲੈ ਤੁਰਦਾ, ਕਦੇ ਖੱਬੇ ਲੈ ਤੁਰਦਾ, ਕਦੇ ਕਿਸੇ ਪਾਸੇ ਲੈ ਤੁਰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਮਨ ਜਿਹੜਾ ਨਾ ਇਹ ਖੋਤਾ ਹੈ, ਜਿੰਨਾ ਚਿਰ ਮਨਮੁਖ ਹੈ ਉਹਨਾਂ ਚਿਰ ਗਧਾ ਹੈ। ਕਹਿੰਦੇ ਨੇ ਖਰ ਕਾ ਪੈਖਰ ਤੋਂ ਛੁੱਟੈ ਜੋ ਉੱਪਰ ਲਾਦਾ। ਖੋਤਾ ਲੱਦਣ ਵਾਲੇ ਜਿਹੜੇ ਨੇ ਨਾ ਉਹ ਖੋਤੇ ਦੇ ਪਿਛਲੇ ਪੈਰ ਬੰਨ ਕੇ ਤੇ ਰਸਾ ਕਿੱਲੇ ਨਾਲ ਬੰਨ ਦਿੰਦੇ ਆ, ਤਾਂ ਕਿਤੇ ਜਾ ਕੇ ਉੱਤੇ ਭਾਰ ਲੱਦਿਆ ਜਾਂਦਾ, ਨਹੀਂ ਤੇ ਉਹ ਲੱਦਣ ਹੀ ਨਹੀਂ ਦਿੰਦਾ, ਉਲਟਾ ਕੇ ਸੁੱਟ ਦਿੰਦਾ, ਲੱਦਣ ਵਾਲੇ ਨੂੰ ਦੁਲੱਪੀਆਂ ਮਾਰਦਾ। ਕਹਿੰਦੇ ਨੇ ਇਸੇ ਤਰ੍ਹਾਂ ਇਹ ਮਨ ਜਿਹੜਾ ਹੈ ਇਸ ਨੂੰ ਤਾਂ ਬੜੇ ਯਤਨ ਨਾਲ ਬੜੀ ਕੋਸ਼ਿਸ਼ ਨਾਲ ਮਨੁੱਖ ਨੇ ਗੁਰੂ ਦੀ ਚਰਨ ਸ਼ਰਨ ਵਿੱਚ ਜੋੜਨਾ ਹੈ, ਸੰਗਤ ਵਿੱਚ ਜੋੜਨਾ ਹੈ, ਪ੍ਰਮਾਤਮਾ ਦੇ ਨਾਮ ਵਿੱਚ ਜੋੜਨਾ ਹੈ, ਤਾਂ ਕਿਤੇ ਜਾ ਕੇ ਇਹਨੇ ਠੀਕ ਰਸਤੇ ਉੱਤੇ ਤੁਰਨਾ। ਤੇ ਜੇ ਮਨੁੱਖ ਸੋਚਦਾ ਰਹੇ ਕਿ ਨਹੀਂ ਮੈਂ ਤੇ ਇਹਦੇ ਪਿੱਛੇ ਲੱਗਾਂਗਾ, ਤਾਂ ਸਤਿਗੁਰੂ ਕਹਿੰਦੇ ਨੇ ਕਿ ਫੇਰ ਇਹਦੇ ਪਿੱਛੇ ਲੱਗ ਕੇ ਤੇ ਬਹੁਤ ਲੋਕ ਖੁਆਰ ਹੋਏ ਨੇ। ਤੇ ਸਿੱਧਾ ਮਨ ਨੂੰ ਸੰਬੋਧਨ ਕੀਤਾ ਸਤਿਗੁਰੂ ਜੀ ਨੇ, ਕਹਿੰਦੇ ਨੇ ਹੇ ਮਨਾ ਕਵਨ ਕਵਨ ਨਹੀਂ ਪਤਰਿਆ ਤੁਮਰੀ ਪ੍ਰਤੀਤ, ਤੇਰੇ ਤੇ ਭਰੋਸਾ ਕਰਕੇ ਕਿਹੜਾ ਕਿਹੜਾ ਬੰਦਾ ਹੈ ਜਿਹਦਾ ਬੇੜਾ ਗਰਕ ਨਹੀਂ ਹੋਇਆ। ਮਹਾ ਮੋਹਣੀ ਮੋਹਿਆ, ਤੂੰ ਤੇ ਸੰਸਾਰ ਦੀ ਮਾਇਆ ਦੇ ਮੋਹ ਵਿੱਚ ਲੱਗਾ, ਮਾਇਆ ਖਿੱਚੀ ਜਾਂਦੀ ਹੈ ਤੈਨੂੰ। ਨਰਕ ਕੀ ਰੀਤ, ਤੇ ਤੇਰੀ ਰੀਤ ਜਿਹੜੀ ਹੈ ਇਹ ਨਰਕ ਵਿੱਚ ਜਾਣਦੀ ਹੈ, ਭਾਵ ਜੰਮਣ ਮਰਨ 84 ਦੇ ਗੇੜ ਦੁੱਖਾਂ ਵਿੱਚ ਪੈਣ ਦੀ ਰੀਤ ਹੈ। ਜਾਪ ਤਪ ਸੰਜਮ ਤੁਮ ਖੰਡੇ, ਕਹਿੰਦੇ ਨੇ ਹੇ ਮਨਾ ਤੂੰ ਤੇ ਬੜੇ ਬੜੇ ਜਾਪ ਤਪ ਸੰਜਮ ਸਭ ਤੋੜ ਕੇ ਰੱਖ ਦਿੱਤੇ। ਜਾਪ ਤਪ ਸੰਜਮ ਤੁਮ ਖੰਡੇ, ਜੰਮ ਕੇ ਦੁੱਖ ਡਾਂਡ, ਤੇ ਨਤੀਜਾ ਹੋਇਆ ਵੀ ਜੰਮ ਕੇ ਡੰਡੇ ਸਹਿਣੇ ਪਏ, ਦੁੱਖ ਸਹਿਣਾ ਪਿਆ। ਜਾਪ ਤਪ ਸੰਜਮ ਤੁਮ ਖੰਡੇ, ਜੰਮ ਕੇ ਦੁੱਖ ਡਾਂਡ, ਸਿਮਰਹਿ ਨਾਹੀ ਜੋਨ ਦੁੱਖ ਨਿਰਲਜੇ ਭਾਂਡ। ਕਹਿੰਦੇ ਤੂੰ ਪਾਂਡੇ ਨਿਲਾਜ ਬੇਸ਼ਰਮ ਹੈ, ਤੂੰ ਜੰਮਣ ਮਰਨ ਦੇ ਦੁੱਖ ਦਾ ਅਹਿਸਾਸ ਹੀ ਨਹੀਂ ਕਰਦਾ ਵੀ ਕਿੰਨੇ ਕਸ਼ਟਾਂ ਵਿੱਚ ਉਹਦੀ ਜ਼ਿੰਦਗੀ ਗੁਜ਼ਰਦੀ ਹੈ, ਜੰਮਣ ਮਰਨ ਦੇ ਦੁੱਖਾਂ ਦਾ ਤੇ ਅਹਿਸਾਸ ਹੀ ਨਹੀਂ ਕਰਦਾ। ਸਿਮਰੈ ਨਾਹੀ ਜੋਨ ਦੁੱਖ ਨਿਰਲਜੇ ਭਾਂਡ, ਕਹਿੰਦੇ ਨੇ ਹਰ ਸੰਗ ਸਹਾਈ ਮਹਾਮੀਤ, ਤਿਸ ਸਿਓ ਤੇਰਾ ਭੇਦ। ਵਾਹਿਗੁਰੂ ਸਦੀਵੀ ਸਾਥੀ ਹੈ, ਮਹਾਨ ਮਿੱਤਰ ਹੈ, ਪਰ ਮਨਾ ਤੇਰਾ ਕੀ ਕੰਮ ਹੈ, ਤੇਰੀ ਉਹਦੇ ਨਾਲ ਬਣਦੀ ਨਹੀਂ। ਤਿਸ ਸਿਓ ਤੇਰਾ ਭੇਦ, ਉਸ ਪਰਮਾਤਮਾ ਨਾਲ ਤੇਰਾ ਮਤ ਭੇਦ ਹੈ। ਪਰਮਾਤਮਾ ਕਹਿੰਦਾ ਇਸ ਤਰ੍ਹਾਂ ਨਹੀਂ, ਏਦਾਂ ਕਰਨਾ ਚਾਹੀਦਾ, ਉਹਦੇ ਨਾਲ ਮਤ ਭੇਦ ਹੈ। ਤਿਸ ਸਿਓ ਤੇਰਾ ਭੇਦ, ਬੀਧਾ ਪੰਚ ਬਟਵਾਰੇ ਉਪਜਿਓ ਮਹਾ ਖੇਦ। ਕਹਿੰਦੇ ਨੇ ਤੂੰ ਤੈਨੂੰ ਬਹੁਤ ਵੱਡਾ ਦੁੱਖ ਪੈਦਾ ਹੋਇਆ, ਕਿਉਂਕਿ ਤੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਹੱਥੀ ਵਿਲਿਆ ਗਿਆ, ਉਹਨਾਂ ਨੇ ਤੈਨੂੰ ਫੜ ਲਿਆ ਹੈ। ਬੀਧਾ ਪੰਚ ਬਟਵਾਰੇ ਉਪਜਿਓ ਮਹਾ ਖੇਦ। ਤੇ ਕਹਿੰਦੇ ਨੇ ਨਾਨਕ ਤਿਲ ਸੰਤਨ ਸ਼ਰਨਾਗਤੀ ਜਿਨ ਮਨ ਵਸ ਕੀਨਾ। ਕਹਿੰਦੇ ਨੇ ਮੈਂ ਉਹਨਾਂ ਸਤਸੰਗੀਆਂ ਦੀ ਚਰਨ ਸ਼ਰਨ ਵਿੱਚ ਹਾਂ ਜਿਨ੍ਹਾਂ ਨੇ ਆਪਣਾ ਮਨ ਸਿੱਧੇ ਪਾਸੇ ਲਾਇਆ, ਮਨ ਵਾਹਿਗੁਰੂ ਵਿੱਚ ਜੋੜਿਆ ਹੈ। ਨਾਨਕ ਤਿਲ ਸੰਤਨ ਸ਼ਰਨਾਗਤੀ ਜਿਨ ਮਨ ਵਸ ਕੀਨਾ, ਤਾਨ ਧਨ ਸਰਬਸ ਆਪਣਾ ਪ੍ਰਭ ਜਨ ਕੋ ਦੀਨਾ। ਕਹਿੰਦੇ ਨੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ, ਸੇਵਕਾਂ ਨੂੰ ਇਹ ਮੌਕਾ ਦਿੱਤਾ ਹੈ ਕਿ ਵਾਹਿਗੁਰੂ ਅਕਾਲ ਪੁਰਖ ਵਿੱਚ ਉਹਨਾਂ ਨੇ ਆਪਣਾ ਮਨ ਜੋੜਿਆ ਹੈ ਔਰ ਉਹਨਾਂ ਆਪਣਾ ਸਭ ਕੁਝ ਸਤਸੰਗੀਆਂ ਦੇ ਸਮਰਪਣ ਕਰ ਦਿੱਤਾ ਹੈ। ਜੇ ਤੇ ਅਸੀਂ ਇਸ ਤਰ੍ਹਾਂ ਕਰ ਸਕੀਏ ਵੀ ਗੁਰੂ ਨੂੰ ਸਭ ਕੁਝ ਭੇਟ ਕਰ ਸਕੀਏ, ਗੁਰੂ ਦੇ ਆਖੇ ਲੱਗ ਕੇ ਨਾਮ ਜਪਣ ਦੀ ਪ੍ਰੇਰਣਾ ਪ੍ਰਾਪਤ ਕਰ ਸਕੀਏ, ਫਿਰ ਤਾਂ ਜਿਹੜੀ ਅਵਸਥਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਹੀ ਹੈ ਨਾ ਕਿ ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਚੋਟਾਂ ਨਾ ਖਾਏ, ਮੰਨੈ ਜਮ ਕੇ ਸਾਥ ਨਾ ਜਾਏ, ਫਿਰ ਤੇ ਇਹ ਗੱਲ ਸਕਦੀ ਹੈ ਬਣ। ਪਰ ਜੇ ਬੰਦਾ ਗੁਰੂ ਦੇ ਪਿੱਛੇ ਲੱਗੇ ਹੀ ਨਾ, ਉਸ ਪਿੱਛੇ ਤੁਰੇ ਹੀ ਨਾ, ਤੇ ਫਿਰ ਕਹਾਣੀ ਨਹੀਂ ਬਣਦੀ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਅਸਾਂ ਆਪਣੇ ਮਨ ਨੂੰ ਗੁਰੂ ਦੇ ਆਸ਼ੇ, ਪਰਮਾਤਮਾ ਦੇ ਆਸ਼ੇ ਵਿੱਚ ਲਾਉਣ ਦਾ ਯਤਨ ਕਰਨਾ, ਤੇ ਤਾਂ ਇਸ ਕਹਾਣੀ ਵਾਲੇ ਪਾਸੇ ਅਸੀਂ ਤੁਰ ਸਕਾਂਗੇ। ਕਹਿੰਦੇ ਨੇ ਕੋਈ ਬਹੁਤ ਅਮੀਰ ਬੰਦਾ ਸੀ, ਧਨਾੜ, ਸ਼ੌਕ ਸੀ ਵੱਖਰੀਆਂ ਵੱਖਰੀਆਂ ਚੀਜ਼ਾਂ ਇਕੱਠੀਆਂ ਕਰਨ ਦਾ ਦੁਨੀਆਂ ਦੀਆਂ, ਤੇ ਉਸ ਨੇ ਆਪਣਾ ਜਿਹੜਾ ਡਰਾਇੰਗ ਰੂਮ ਸੀ ਨਾ, ਬੜਾ ਵਧੀਆ ਸਜਾਇਆ ਸੀ, ਤੇ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਬੜੀਆਂ ਮੈਜਿੰਗ ਕਲਰ ਦੀਆਂ ਸਨ, ਰੰਗ ਇੱਕ ਦੂਸਰੇ ਨਾਲ ਮਿਲਦਾ ਸੀ, ਤੇ ਇੱਕ ਚੀਜ਼ ਵਿੱਚੋਂ ਟੁੱਟ ਗਈ, ਕੋਈ ਫੁੱਲਦਾਨ ਟੁੱਟ ਗਿਆ, ਕੋਈ ਹੋਰ ਛੋਟਾ ਮੋਟਾ ਡੈਕੋਰੇਸ਼ਨ ਪੀਸ ਸੀ ਟੁੱਟ ਗਿਆ। ਸੰਸਾਰ ਦੀ ਗੱਲ ਨਾਲ ਬੜਾ ਬੜੀ ਪਕੜ ਹੈ ਮਨੁੱਖ ਦੀ, ਆਤਮਕ ਪਾਸੇ ਓਨੀ ਪਕੜ ਨਹੀਂ ਜਿੰਨੀ ਦੁਨੀਆਂ ਵਾਲੇ ਪਾਸੇ ਹੈ। ਟੁੱਟ ਗਿਆ ਨਾ ਜਿਸ ਵੇਲੇ, ਬੜਾ ਔਖਾ ਹੋਇਆ, ਕਹਿਣ ਲੱਗਾ ਇਹ ਸਾਰਾ ਕੁਝ ਮੈਨੂੰ ਬਦਲਣਾ ਪਏਗਾ, ਜੇ ਹੋਰ ਕੋਈ ਚੀਜ਼ ਲਿਆ ਕੇ ਰੱਖਦਾ ਉਹਦੇ ਮੁਤਾਬਕ ਸਾਰਾ ਕੁਝ ਢਾਲਣਾ ਪਏਗਾ, ਪਰਦਿਆਂ ਦੇ, ਦੀਵਾਰਾਂ ਦੇ, ਕੁਰਸੀਆਂ ਦੇ, ਹੋਰ ਸਾਰੇ ਰੰਗ ਚੇਂਜ ਕਰਨੇ ਪੈਣਗੇ, ਬੜੀ ਮੁਸੀਬਤ ਹੋਏਗੀ। ਕਹਿਣ ਲੱਗਾ ਇਸ ਪੀਸ ਦੀ ਰਿਪੇਅਰ ਹੋਣੀ ਚਾਹੀਦੀ ਹੈ, ਕੋਈ ਐਸਾ ਚਿੱਤਰਕਾਰ ਮਿਲਣਾ ਚਾਹੀਦਾ ਜਿਹੜਾ ਇਹਦੀ ਠੀਕ ਢੰਗ ਨਾਲ ਬਣਤਰ ਐਨ ਕਮਰੇ ਦੇ ਮੁਤਾਬਕ ਬਣਾ ਦਿਓ। ਪਹਿਲੇ ਵਰਗੀ ਆਉਂਦੇ ਰਹੇ ਲੋਕ, ਕਿਸੇ ਦੀ ਕਿਸੇ ਕੋਲ ਗੱਲ ਨਹੀਂ ਬਣੀ, ਤਸੱਲੀ ਨਹੀਂ ਹੋਈ। ਇੱਕ ਆ ਗਿਆ ਮਨੁੱਖ, ਉਹ ਕਹਿਣ ਲੱਗਾ ਕੰਮ ਮੈਂ ਵੀ ਕਰਾਂਗਾ, ਮੈਂ ਵੀ ਯਤਨ ਕਰਾਂਗਾ। ਕਹਿਣ ਲੱਗਾ ਬੜੇ ਬੜੇ ਲੋਕ ਫੇਲ ਹੋ ਗਏ ਨੇ, ਤੂੰ ਕੀ ਕਰੇਗਾ। ਆਖਣ ਲੱਗਾ ਗੱਲ ਇਹ ਹੈ, ਕੋਸ਼ਿਸ਼ ਹੈ, ਮੈਨੂੰ ਵੀ ਮੌਕਾ ਦਿੱਤਾ ਜਾਏ, ਪਰ ਮੇਰੀ ਕਹਾਣੀ ਇੱਕ ਦੋ ਚਾਰ ਦਿਨ ਦੀ ਨਹੀਂ, ਮੈਂ ਕਮ ਸੇ ਕਮ ਮਹੀਨਾ ਦੋ ਮਹੀਨੇ ਇਸ ਗੱਲ ਤੇ ਖਰਚ ਕਰਾਂਗਾ, ਤੇ ਜਿਤਨਾ ਚਿਰ ਮੈਂ ਕੰਮ ਕਰਾਂਗਾ ਇਸ ਕਮਰੇ ਵਿੱਚ ਹੋਰ ਕਿਸੇ ਨਹੀਂ ਆਉਣਾ, ਚਾਬੀ ਮੇਰੇ ਕੋਲ ਹੋਣੀ ਚਾਹੀਦੀ ਹੈ, ਜਦੋਂ ਮੈਂ ਕਹਾਂ ਕਿ ਸਭ ਕੁਝ ਤਿਆਰ ਹੈ ਤੇ ਫਿਰ ਤੁਸੀਂ ਅੰਦਰ ਪ੍ਰਵੇਸ਼ ਕਰ ਸਕਦੇ ਹੋ, ਇਹ ਸ਼ਰਤ ਮੇਰੀ ਹੈ। ਆਖਣ ਲੱਗਾ ਠੀਕ ਹੈ। ਉਸ ਬੰਦੇ ਨੇ ਕੀ ਕੀਤਾ, ਉਸ ਪੀਸ ਦੀ ਰਿਪੇਅਰ ਕੀਤੀ, ਉਸ ਨੂੰ ਰੰਗ ਕੀਤਾ, ਤੇ ਉਸ ਦੇ ਰੰਗ ਨਾਲ ਮੈਚਿੰਗ ਕਲਰ ਸਾਰੀਆਂ ਚੀਜ਼ਾਂ ਤੇ ਕਰ ਦਿੱਤਾ, ਪਰਦੇ ਵੀ ਉਸੇ ਰੰਗ ਦੇ, ਸਭ ਕੁਝ, ਯਾਨੀ ਕਿ ਉਹਨੇ ਬਜਾਏ ਇਸ ਤੇ ਕਿ ਉਹਦੇ ਨਾਲ ਚੀਜ਼ਾਂ ਦਾ ਰੰਗ ਮਿਲਾਉਣਾ ਸੀ, ਉਹਦੇ ਰੰਗ ਨਾਲ ਚੀਜ਼ਾਂ ਦਾ ਰੰਗ ਮਿਲਾ ਦਿੱਤਾ। ਜਿਸ ਵੇਲੇ ਕਮਰਾ ਖੋਲਿਆ ਤੇ ਬੜਾ ਪ੍ਰਸੰਨ ਹੋ ਗਿਆ, ਕਹਿਣ ਲੱਗਾ ਕਮਾਲ ਕਰ ਦਿੱਤੀ, ਔਰ ਬੰਦਾ ਤੇ ਕੋਈ ਕਰ ਹੀ ਨਹੀਂ ਸਕਿਆ। ਸਾਡੀ ਜ਼ਿੰਦਗੀ ਵਿੱਚ ਇਹੋ ਕਹਾਣੀ ਵਾਪਰਦੀ ਹੈ, ਅਸੀਂ ਗੁਰੂ ਦੇ ਮੁਤਾਬਕ ਆਪਣੀ ਜ਼ਿੰਦਗੀ ਨਹੀਂ ਢਾਲਦੇ, ਖੁਸ਼ ਹੋ ਜਾਂਦੇ ਗੁਰੂ ਨੂੰ ਆਪਣੇ ਮੁਤਾਬਕ ਢਾਲ ਕੇ। ਆ ਤੁਸੀਂ ਦੇਖਦੇ ਨੀ ਸ਼੍ਰੀ ਰਾਮ ਚੰਦਰ ਕ੍ਰਿਸ਼ਨ ਤੇ ਆਦਿਕ ਦੀਆਂ ਫੋਟੋ ਨੇ ਮਨੁੱਖ ਨੇ ਆਪਣੇ ਮੁਤਾਬਕ ਬਣਾਈਆਂ, ਅਸੀਂ ਗੁਰੂਆਂ ਦੀਆਂ ਫੋਟੋ ਆਪਣੇ ਮੁਤਾਬਕ ਬਣਾ ਲਈਆਂ। ਇਸ ਤਰ੍ਹਾਂ ਬਹੁਤ ਕੁਝ ਕੀਤਾ ਬੰਦੇ ਨੇ, ਤੇ ਬੜਾ ਖੁਸ਼ ਹੈ ਬੰਦਾ, ਤੇ ਦੇਖੋ ਮੈਂ ਤੇ ਅਵਤਾਰ ਵੀ ਕਬਜੇ ਵਿੱਚ ਕਰ ਲਏ ਨੇ, ਤੇ ਬਣਿਆ ਕੁਝ ਵੀ ਨਹੀਂ, ਖਲੋਤਾ ਉੱਥੇ ਦੇ ਉੱਥੇ ਹੈ। ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਕਿ ਸਾਡੇ ਮਨ ਵਿੱਚ, ਸਾਡੀ ਸੁਰਤ ਵਿੱਚ, ਸਾਡੀ ਬੁੱਧੀ ਦੇ ਅੰਦਰ ਤਬਦੀਲੀ ਆਏਗੀ ਜਦੋਂ ਅਸੀਂ ਗੁਰੂ ਨਾਲ ਆਪਾਂ ਜੋੜਨ ਦੀ ਕੋਸ਼ਿਸ਼ ਕਰਾਂਗੇ। ਸਤਿਗੁਰੂ ਗੁਰੂ ਹਰਿਰਾਇ ਸਾਹਿਬ ਦੇ ਇਤਿਹਾਸ ਵਿੱਚ ਜਿਨ੍ਹਾਂ ਦਾ ਪਿੱਛੇ ਅਸੀਂ ਗੁਰਿਆਈ ਦਿਵਸ ਮਨਾਇਆ ਹੈ, ਜ਼ਿਕਰ ਮਿਲਦਾ ਹੈ। ਇਹ ਜਿਹੜੀ ਗੱਲ ਹੈ ਮਨ ਦੀ ਤਬਦੀਲੀ ਦੀ, ਇਹ ਬਹੁਤ ਸਮਰਪਣ ਦੀ ਹੈ, ਤਿਆਗ ਦੀ ਹੈ, ਗੱਲਾਂ ਬਾਤਾਂ ਨਾਲ ਕਹਾਣੀ ਨਹੀਂ ਹੁੰਦੀ। ਉਹਨਾਂ ਦਾ ਇੱਕ ਸਿੱਖ ਹੋਇਆ, ਬੜਾ ਗਰੀਬੜਾ ਜਿਹਾ ਕਿਰਸਾਨ ਸੀਗਾ, ਖੇਤੀ ਕਰਦਾ ਸੀ, ਨਾ ਉਹਦਾ ਹੋਇਆ ਭਾਈ ਪੂੰਗ, ਕਿਰਤ ਕਰਦਾ ਹੈ, ਦਸਾਂ ਨਵਾਂ ਦੀ ਹਲਵਾਈ ਕਰਕੇ ਗੁਜ਼ਾਰਾ ਕਰਦਾ, ਤੇ ਗੁਰੂ ਦੀ ਦੱਸੀ ਮਤ ਦੇ ਮੁਤਾਬਕ ਅੰਮ੍ਰਿਤ ਵੇਲੇ ਉੱਠਦਾ, ਬਾਣੀ ਪੜ੍ਹਦਾ, ਤੇ ਜੇ ਕੋਈ ਅਭਿਆਗਤ ਆਉਂਦਾ ਹੈ ਲੋੜਵੰਦ, ਉਹਦੀ ਸੇਵਾ ਕਰਦਾ, ਲੰਗਰ ਪ੍ਰਸ਼ਾਦ ਬਾਣੀ ਛਕਾਉਂਦਾ। ਕਹਿੰਦੇ ਨੇ ਕੋਈ ਸਾਧੂ ਆ ਗਿਆ ਉਹਦੇ ਕੋਲ ਫਿਰਦਾ ਫਿਰਦਾ, ਉਹਦੀ ਵੀ ਉਹਨੇ ਸੇਵਾ ਕੀਤੀ, ਪ੍ਰਸ਼ਾਦਾ ਪਾਣੀ ਛਕਾਇਆ, ਉਹ ਬੜਾ ਪ੍ਰਸੰਨ ਹੋਇਆ, ਇੱਕ ਦੋ ਦਿਨ ਠਹਿਰਿਆ ਉਹਦੇ ਕੋਲ, ਤੇ ਬੜੀ ਉਹਨੂੰ ਪ੍ਰਸੰਨਤਾ ਹੋਈ, ਕਹਿਣ ਲੱਗਾ ਕਿ ਇਹੋ ਜਿਹਾ ਬੰਦਾ ਤੇ ਬਹੁਤ ਘੱਟ ਮਿਲਦਾ ਦੁਨੀਆਂ। ਪਰ ਉਹਨੇ ਦੇਖਿਆ ਕਿ ਇਹ ਜਿਹੜਾ ਸਿੱਖ ਹੈ, ਇਹਦੇ ਕੋਲ ਪੈਸੇ, ਧਨ, ਪਦਾਰਥ, ਇਹਦੀ ਕਮੀ ਹੈ, ਤੇ ਮੇਰੇ ਕੋਲ ਰਿੱਧੀ ਸਿੱਧੀ ਕਰਾਮਾਤ ਹੈ, ਤੇ ਮੈਂ ਕੋਈ ਐਸੀ ਸਿੱਧੀ ਇਹਨੂੰ ਦੇ ਦਿਆਂ। ਤੇ ਜ਼ਿਕਰ ਹੈ ਕਿ ਪਾਰਸ ਪੱਥਰ ਸੀ ਉਹਦੇ ਕੋਲ, ਕਹਿੰਦੇ ਨੇ ਪਾਰਸ ਨੂੰ ਸੁਹਾ ਦਿਓ ਧਾਤਾਂ ਨਾਲ, ਲੋਹਾ, ਚਾਂਦੀ ਤੇ ਅੱਗ, ਸੋਨਾ ਬਣ ਜਾਂਦੇ ਨੇ। ਕਹਿਣ ਲੱਗਾ ਇਹਨੂੰ ਪਾਰਸ ਦੇ ਦਿੰਦਾ, ਇਹ ਬੜੀ ਸੇਵਾ ਭਾਵਨਾ ਵਾਲਾ ਇਹੋ ਜਿਹਾ ਬੰਦਾ, ਜਿਹਦੇ ਕੋਲ ਧਨ ਆ ਗਿਆ ਬੜੀ ਸੇਵਾ ਕਰੇਗਾ, ਬਹੁਤ ਮੌਜ ਲੱਗ ਜਾਏਗੀ, ਹੋਰ ਵੀ ਲੋਕਾਂ ਵਾਸਤੇ ਚੰਗਾ ਹੋਵੇਗਾ। ਤੇ ਉਹਨੇ ਕੀ ਕੀਤਾ, ਉਸ ਗੁਰਮੁਖ ਗੁਰਸਿੱਖ ਨੂੰ ਕਹਿਣ ਲੱਗਾ, ਸਿੱਖਾ ਮੈਂ ਪ੍ਰਸੰਨ ਆ, ਤੇ ਆ ਪਾਰਸ ਤੈਨੂੰ ਮੈਂ ਦੇਣਾ ਚਾਹੁੰਦਾ, ਇਹ ਤੂੰ ਲੈ ਲੈ। ਉਹ ਕਹਿਣ ਲੱਗਾ ਕੀ ਕਰਾਂਗਾ ਮੈਂ। ਆਖਣ ਲੱਗਾ ਇਸ ਪਾਰਸ ਨਾਲ ਤੂੰ ਸੋਨਾ ਬਣਾ ਸਕਦਾ, ਜਿਹੜੀ ਗਾੜੀ ਕਮਾਈ ਕਰਦਾ ਖੂਨ ਪਸੀਨਾ ਇੱਕ ਕਰਕੇ ਦਿਨ ਰਾਤ ਲੱਗਾ ਰਹਿੰਦਾ, ਨੌਕਰ ਚਾਕਰ ਹੋਣ ਤੇ ਬੜੀ ਮੌਜ ਲੱਗੇਗੀ, ਮਾਲ ਬਣ ਜਾਣਗੇ, ਬੇਸ਼ੱਕ ਧਰਮਸ਼ਾਲਾ ਬਣਾ ਛੱਡੀ, ਕਿੰਨਾ ਕੁਝ ਕਰਦੀ, ਬੜੀ ਮੌਜ ਲੱਗੇਗੀ। ਉਹ ਕਹਿਣ ਲੱਗਾ ਮੈਨੂੰ ਲੋੜ ਨਹੀਂ, ਸਤਿਗੁਰੂ ਦੇ ਉਪਦੇਸ਼ ਦੇ ਮੁਤਾਬਕ ਮੈਂ ਕਿਰਤ ਕਮਾਈ ਕਰਦਾ ਹਾਂ, ਘਾਲ ਘਾਲਦਾ ਹਾਂ ਤੇ ਬੜਾ ਸੰਤੁਸ਼ਟ ਆ, ਮੈਨੂੰ ਤਾਂ ਕਦੇ ਭੁੱਖ ਜਾਗਰਤ ਨਹੀਂ ਹੋਈ ਇਸ ਤਰ੍ਹਾਂ ਦੀ। ਕਹਿਣ ਲੱਗਾ ਨਹੀਂ, ਮੈਂ ਚਾਹੁੰਦਾ ਵੀ ਤੂੰ ਕੁਝ ਕਰ। ਜਿਸ ਵਾਰ ਫੜ ਲਈ ਉਸਨੇ ਤੇ ਆਖਣ ਲੱਗਾ ਇਹ ਦੇਣਾ ਹੀ ਦੇਣਾ ਤੈਨੂੰ। ਉਹ ਸਿੱਖ ਨੇ ਫਿਰ ਹਾਰ ਕੇ ਕਈ ਮਾਰੀ ਖੇਤ ਦੇ ਇੱਕ ਪਾਸੇ ਕਿਨਾਰੇ ਤੇ ਕਈ ਮਾਰ ਕੇ ਟੋਆ ਪੁੱਟਿਆ ਤੇ ਕਹਿਣ ਲੱਗਾ ਵੀ ਇੱਥੇ ਰੱਖ ਦੇ, ਉੱਤੇ ਮਿੱਟੀ ਪਾਤੀ ਤੇ ਜਦੋਂ ਮੈਨੂੰ ਲੋੜ ਹੋਏਗੀ ਵੇਖ ਲਾਂਗਾ। ਪਾਤੀ ਮਿੱਟੀ ਤੇ ਆਪਣੇ ਕਾਰੋਬਾਰ ਚ ਲੱਗ ਗਿਆ। ਪੰਜ ਸੱਤ ਮਹੀਨੇ ਸਾਲ ਗੁਜ਼ਰ ਗਿਆ ਤੇ ਉਹ ਸਾਧੂ ਮੁੜ ਕੇ ਆਇਆ, ਕਿਉਂਕਿ ਜਿਹਨਾਂ ਸਾਧਾਂ ਦੇ ਅੰਦਰ ਮਾਫ਼ ਕਰਨਾ, ਜਿਨ੍ਹਾਂ ਦੇ ਅੰਦਰ ਲਾਲਸਾ ਹੁੰਦੀ ਹੈ ਨਾ, ਤੁਸੀਂ ਆਪਣੀ ਪੂਜਾ ਪ੍ਰਸਥਿਤ ਕਰਾਈਏ, ਫਿਰ ਗੇੜੇ ਮਾਰਦੇ ਆ, ਉਹ ਦੇਖਦੇ ਨੇ ਕਿ ਸੁਖੀ ਬਣੀ ਹੈ ਕਿ ਨਹੀਂ ਬਣੀ। ਮੈਂ ਬੜੀ ਕਈ ਵਾਰ ਹੈਰਾਨ ਹੁੰਦਾ, ਵਿਦੇਸ਼ਾਂ ਵਿੱਚ ਵਿਚਰਦਾ ਕਈ ਇਹੋ ਜਿਹੇ ਬੰਦੇ ਮਿਲ ਜਾਂਦੇ ਨੇ, ਉਹ ਪਤਾ ਕੀ ਕਹਿੰਦੇ, ਕਹਿੰਦੇ ਜੀ ਇੰਗਲੈਂਡ ਜਾ ਰਹੇ ਆ, ਉੱਥੇ ਸਾਡੀ ਸਿੱਖੀ ਸੇਵਕੀ ਹੈ, ਉਹ ਕਦੇ ਨੀ ਕਹਿਣ ਕਿ ਗੁਰੂ ਕੇ ਸਿੱਖ ਉੱਥੇ ਰਹਿੰਦੇ ਨੇ। ਔਰ ਇਹ ਗੱਲ ਕਰਦਿਆਂ ਉਹਨਾਂ ਦੇ ਅੰਦਰ ਪਤਾ ਨੀ ਅਹਿਸਾਸ ਨੀ ਆਉਂਦਾ ਕਿ ਅਸੀਂ ਕਹਿ ਕੀ ਰਹੇ ਹਾਂ, ਯਾਨੀ ਕਿ ਇੰਨਾ ਮਨ ਮਰ ਚੁੱਕਾ ਹੁੰਦਾ ਤੇ ਇੰਨੀ ਪਕੜਾ ਵੀ ਹੁੰਦੀ ਹੈ ਕਿ ਉਹ ਕਹਿੰਦੇ ਨੇ ਵੀ ਅਸੀਂ ਸਾਡੀ ਸਿੱਖੀ ਸੇਵਕੀ ਆ। ਆ ਸਾਰਾ ਰੌਲਾ ਵਾਦ ਵਿਵਾਦ ਜਿਹੜਾ ਝਗੜਾ ਚੱਲਦਾ ਸਾਡੇ ਘਰਾਂ ਦੇ ਅੰਦਰ, ਉਹ ਸਿਰਫ ਇਸ ਕਰਕੇ ਹੈ ਕਿ ਅਸੀਂ ਗੁਰੂ ਦੇ ਸਿੱਖ ਨਹੀਂ, ਅਸੀਂ ਬੰਦਿਆਂ ਦੇ ਸਿੱਖ ਬਣਦੇ ਹਾਂ। ਤੇ ਫਿਰ ਇੱਕ ਬੰਦਾ ਇੱਕ ਪਾਸੇ ਨੂੰ ਖਿੱਚਦਾ, ਦੂਜਾ ਬੰਦਾ ਦੂਜੇ ਪਾਸੇ ਨੂੰ ਖਿੱਚਦਾ, ਇਹ ਬਿਲਕੁਲ ਉਹ ਕਹਾਣੀ ਹੈ ਜਿਵੇਂ ਭੇਡਾਂ ਦਾ ਵੱਗ ਇਕੱਠਾ ਕੀਤਾ ਹੋਵੇ ਨਾ, ਚਾਰ ਪੰਜ ਆਜੜੀ ਰਲ ਗਏ, 50 ਕਿਸੇ ਨੇ ਪਾਤੀਆਂ, 100 ਕਿਸੇ ਨੇ ਪਾਤੀ, ਤੇ ਉਹਨਾਂ ਨੂੰ ਖਤਰਾ ਪੈਦਾ ਹੋ ਗਿਆ ਵੀ ਇਹ ਭੇਡਾਂ ਸਾਡੀਆਂ ਆਪਸ ਵਿੱਚ ਰਲ ਜਾਣਗੀਆਂ, ਪਛਾਣਾਂਗੇ ਕਿਵੇਂ। ਉਹਨਾਂ ਆਖਿਆ ਤੂੰ ਲਾਲ ਰੰਗ ਲਾ ਲੈ, ਤੂੰ ਨੀਲਾ ਲਾ ਲੈ, ਤੂੰ ਕਾਲਾ ਲਾ ਲੈ, ਤੂੰ ਇਸ ਤਰ੍ਹਾਂ ਕੰਨ ਕਤਰ ਦੇ ਤੇ ਫਿਰ ਪਛਾਣ ਹੋ ਜਾਏਗੀ। ਸਭ ਆਪਣੀਆਂ ਆਪਣੀਆਂ ਭੇਡਾਂ ਦੀ ਪਛਾਣ ਕਰਨ ਚ ਲੱਗੇ, ਕਿਸੇ ਨੂੰ ਕੋਈ ਫਿਕਰ ਨਹੀਂ ਕਿ ਅਸੀਂ ਸਾਰੇ ਗੁਰੂ ਦੇ ਸਿੱਖ ਹਾਂ ਤੇ ਸਾਨੂੰ ਗੁਰੂ ਦੀ ਪਹਿਚਾਣ ਪੈਦਾ ਕਰਨ ਦੀ ਜ਼ਰੂਰਤ ਹੈ, ਨਾ ਕਿ ਬੰਦੇ ਦੀ ਪਹਿਚਾਣ ਪੈਦਾ ਕਰਨ ਦੀ ਜ਼ਰੂਰਤ ਹੈ। ਇਸ ਗੱਲ ਦੇ ਫਿਕਰ ਵਿੱਚ ਲੱਗੇ ਤਾਂ ਮੈਂ ਜ਼ਿਕਰ ਕਰ ਰਿਹਾ ਕਿ ਉਸ ਸਿੱਖ ਦੇ ਕੋਲ ਉਹ ਸਾਧੂ ਮੁੜ ਕੇ ਆਇਆ ਵੀ ਹੁਣ ਤੇ ਮਹਿਲ ਬਣਿਆ ਹੋਏਗਾ, ਬੜੇ ਲੰਗਰ ਚੱਲ ਰਹੇ ਹੋਣਗੇ, ਬੈਠਾ ਹੋਏਗਾ ਠਾਠ ਨਾਲ ਆਸਣ ਉੱਤੇ। ਜਿਸ ਵੇਲੇ ਆਇਆ ਤਾਂ ਉਹਨੇ ਵੇਖਿਆ ਉਹ ਫਿਰ ਖੇਤ ਚਲਾ ਖਲ ਖਲ ਚਲਾ ਰਿਹਾ, ਉਸੇ ਤਰ੍ਹਾਂ ਮਿਹਨਤ ਮੁਸ਼ਕਤ ਕਰ ਰਿਹਾ। ਬੜਾ ਹੈਰਾਨ ਹੋਇਆ, ਕਹਿਣ ਲੱਗਾ ਕਿ ਸਮੂਰਖ ਆਦਮੀ ਨਾਲ ਵਾਸਤਾ ਪੈ ਗਿਆ, ਲੋਕੀ ਤਾਂ ਮੇਰੇ ਪੈਰ ਘੁੱਟਦੇ ਫਿਰਦੇ ਨੇ, ਬਸੰਤ ਜੀ ਕੋਈ ਬਚਨ ਕਰ ਦਿਓ ਤੇ ਸਾਡਾ ਕੰਮ ਬਣ ਜਾਵੇ, ਤੇ ਇਸ ਬੰਦੇ ਨੂੰ ਮੈਂ ਖੁਦ ਸਭ ਕੁਝ ਦੇ ਦਿੱਤਾ ਤੇ ਕਹਾਣੀ ਨਹੀਂ ਬਣੀ। ਬੜਾ ਪਰੇਸ਼ਾਨ ਸੀ, ਆਖਰ ਪੁੱਛਿਆ ਉਹਨੂੰ ਆਣ ਕੇ, ਆਖਣ ਲੱਗਾ ਵੀ ਉਹ ਕੀ ਗੱਲ ਹੋਈ, ਪਾਰਸ ਨਹੀਂ ਵਰਤਿਆ। ਕਹਿਣ ਲੱਗਾ ਮਹਾਰਾਜ ਉਹ ਜਿੱਥੇ ਤੁਸੀਂ ਰੱਖ ਗਏ ਤੁਹਾਡੀ ਅਮਾਨਤ ਉੱਥੇ ਪਈ ਹੈ, ਜਿੱਥੇ ਤੁਸੀਂ ਰੱਖ ਗਏ ਸੀ ਨਾ ਤੁਹਾਡੀ ਅਮਾਨਤ ਉੱਥੇ ਪਈ ਹੈ, ਮੈਨੂੰ ਉਸ ਚੀਜ਼ ਦੀ ਲੋੜ ਨਹੀਂ, ਮੈਨੂੰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਬਰ ਸੰਤੋਖ ਦਿੱਤਾ ਹੈ, ਰਸਾਨਵਾ ਦੀ ਕਿਰਤ ਕਰਨ ਦੀ ਜਾਂਚ ਦਿੱਤੀ ਹੈ, ਮੈਨੂੰ ਗੁਰੂ ਪਾਤਸ਼ਾਹ ਨੇ ਮੇਰੇ ਮਨ ਨੂੰ ਬਾਣੀ ਨਾਲ ਲਾ ਦਿੱਤਾ, ਪਰਮਾਤਮਾ ਦੀ ਸਿਫਤ ਨਾਲ ਲਾ ਦਿੱਤਾ, ਇਸ ਤੋਂ ਵੱਡੀ ਮੇਰੇ ਕੋਲ ਹੋਰ ਕੋਈ ਚੀਜ਼ ਮੈਨੂੰ ਚਾਹੀਦੀ ਨਹੀਂ। ਮੈਨੂੰ ਜਿਹੜੀ ਸੰਤੁਸ਼ਟਤਾ ਲੋਕ ਧਨ ਤੋਂ ਲੱਭਦੇ ਨੇ, ਲੋਕ ਹੋਰ ਪ੍ਰਭਤਾ ਦੇ ਪਦਾਰਥਾਂ ਤੋਂ ਲੱਭਦੇ ਨੇ, ਤੇ ਮੇਰੀ ਫਿਰ ਵੀ ਨਹੀਂ, ਮੈਨੂੰ ਉਹ ਗੁਰੂ ਨੇ ਬਖਸ਼ਿਸ਼ ਕਰਕੇ ਦੇ ਦਿੱਤੀ ਹੈ ਤੇ ਮੈਂ ਹੁਣ ਐਵੇਂ ਟੱਕਰਾਂ ਮਾਰਦਾ ਫਿਰਾਂ, ਮੇਰੇ ਵਰਗਾ ਬੇਵਕੂਫ ਕੌਣ ਹੋਏਗਾ। ਸਤਿਗੁਰੂ ਸੱਚੇ ਪਾਤਸ਼ਾਹ ਉਹ ਸਿੱਖ ਸਾਧ ਜਿਹੜਾ ਸੀ ਸਿੱਖ ਦੀ ਪੈਰੀ ਪੈ ਗਿਆ, ਆਖਣ ਲੱਗਾ ਇਹ ਗੱਲ ਤੇ ਮੇਰੇ ਕੋਲ ਵੀ ਨਹੀਂ ਬਣ ਸਕੀ ਹੁਣ ਤੱਕ, ਮੈਂ ਵੀ ਭਾਲਦਾ ਸੱਚਾ ਵੱਧ ਤੋਂ ਵੱਧ ਚੇਲੇ ਸੇਵਕ ਹੋਣ, ਵੱਧ ਤੋਂ ਵੱਧ ਪ੍ਰਤਿਸ਼ਠਾ ਤੇ ਮਾਨਤਾ ਹੋਵੇ, ਬੜਿਆਂ ਦਾ ਸਾਧ ਆ, ਲੇਕਿਨ ਇਸ ਮਾਨਤਾ ਦੀ ਕਹਾਣੀ ਮੇਰੇ ਅੰਦਰ ਵੀ ਉਸੇ ਤਰ੍ਹਾਂ ਹੀ ਹੈ। ਉਹ ਫਿਰ ਗੁਰੂ ਹਰਿਰਾਏ ਸਾਹਿਬ ਕੋਲੋਂ ਸਿੱਖ ਦੇ ਨਾਲ ਆਇਆ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨ ਪਰਸੇ। ਗੁਰਦੇਵ ਕਹਿਣ ਲੱਗੇ ਭਾਈ ਗੁਰਮੁਖਾ, ਜਿੰਨਾ ਚਿਰ ਮਨੁੱਖ ਦਾ ਮਨ ਜਿਹੜਾ ਸੰਸਾਰ ਨਾਲ ਜੁੜਿਆ ਰਹੇਗਾ, ਉਹਨਾਂ ਚਿਰ ਭਾਵੇਂ ਉਹ ਕੱਪੜੇ ਕਿਸੇ ਤਰ੍ਹਾਂ ਦੇ ਪਾ ਲਵੇ, ਕੰਮ ਕੋਈ ਕਰੇ, ਉਹਨਾਂ ਚਿਰ ਸੰਤੁਸ਼ਟਤਾ ਉਸ ਨੂੰ ਮਿਲ ਨਹੀਂ ਸਕਦੀ, ਉਹਨਾਂ ਚਿਰ ਭਟਕਣਾ ਉਹਦੀ ਰਹੇਗੀ ਤੇ ਜਮ ਦੀ ਪਕੜ ਵਿੱਚ ਉਹ ਬੰਦਾ ਰਹੇਗਾ, ਕਦੇ ਨਹੀਂ ਉਹਦੇ ਚੋਂ ਨਿਕਲ ਸਕਦਾ। ਤੇ ਜਦੋਂ ਕਿਤੇ ਇਹ ਮਨ ਜੁੜ ਗਿਆ ਵਾਹਿਗੁਰੂ ਅਕਾਲ ਪੁਰਖ ਨਾਲ, ਸਿਰਫ ਵਾਹਿਗੁਰੂ ਅਕਾਲ ਪੁਰਖ ਹੀ ਹੈ ਜਿਹੜਾ ਅਜੂਨੀ, ਜਿਹੜਾ ਅਕਾਲ ਹੈ, ਜਿਹੜਾ ਨਿਰੰਜਨ ਹੈ, ਉਹੀ ਹੈ, ਬਾਕੀ ਤੇ ਸਾਰੇ ਅਸੀਂ ਵੱਡੇ ਛੋਟੇ ਮਾਇਆ ਦੀ ਪਕੜ ਵਿੱਚ ਆ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਐਸਾ ਨਾਮ ਨਿਰੰਜਨ ਹੋਏ, ਨਾਮ ਇਹੋ ਜਿਹਾ ਹੈ ਕਿ ਉਹਦੇ ਨਾਲ ਜੁੜਿਆ ਮਨੁੱਖ ਮਾਇਆ ਤੋਂ ਉੱਚਾ ਹੋ ਸਕਦਾ। ਨਿਰੰਜਨ ਦਾ ਮਤਲਬ ਵੀ ਹੈ ਮਾਇਆ ਦੇ ਪ੍ਰਭਾਵ ਤੋਂ ਉੱਪਰ। ਕੋਈ ਮਨੁੱਖ, ਕੋਈ ਸੰਸਾਰ ਤੇ ਫਿਰਦਾ ਤੁਰਦਾ ਬੰਦਾ ਇਸ ਪ੍ਰਭਾਵ ਤੋਂ ਅਗਰ ਉੱਚਾ ਹੋਏਗਾ ਤਾਂ ਵਾਹਿਗੁਰੂ ਅਕਾਲ ਪੁਰਖ ਦੀ ਬੰਦਗੀ ਦੇ ਬਲਬ ਤੇ ਹੋਣਾ, ਉਹਦੀ ਆਪਣੀ ਕਹਾਣੀ ਕੋਈ ਨਹੀਂ। ਤੇ ਸਤਿਗੁਰੂ ਕਹਿੰਦੇ ਨੇ ਜਦੋਂ ਇਸ ਰਸਤੇ ਤੇ ਤੁਰ ਪਿਆ ਨਾ, ਮੰਨੈ ਮਾਰਗ ਠਾਕ ਨਾ ਪਾਏ, ਉਹਦੇ ਰਸਤੇ ਵਿੱਚ ਦੁਨੀਆਂ ਦਾ ਕੋਈ ਪਦਾਰਥ, ਸੰਸਾਰ ਦੀ ਕੋਈ ਪ੍ਰਭਤਾ, ਦੁਨੀਆਂ ਦਾ ਕੋਈ ਲਾਲਚ ਰੁਕਾਵਟ ਨਹੀਂ ਪੈਦਾ ਕਰ ਸਕਦਾ। ਉਹਨੂੰ ਨਹੀਂ ਫਿਰ ਕੋਈ ਖਰੀਦ ਸਕਦਾ। ਕੁਛ ਕਿਆ ਕੁਛ ਪਿਆ ਕਰੇ, ਭਾਵੇਂ ਦੁੱਖ ਦੇਵੇ ਤੇ ਭਾਵੇਂ ਸੁੱਖ ਦੇਵੇ, ਉਹ ਖਰੀਦਿਆ ਨਹੀਂ ਜਾ ਸਕਦਾ, ਕਿਉਂਕਿ ਉਹਦੀ ਗੱਲ ਉੱਥੇ ਜੁੜ ਗਈ ਹੈ ਜਿੱਥੇ ਅਜੇ ਦੁਨੀਆਂ ਨੂੰ ਪਤਾ ਨਹੀਂ, ਖਬਰ ਨਹੀਂ ਦੁਨੀਆਂ ਨੂੰ। ਤਾਂ ਸਤਿਗੁਰੂ ਕਹਿੰਦੇ ਨੇ ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉਂ ਪ੍ਰਗਟ ਜਾਏ। ਇਸੇ ਤਰ੍ਹਾਂ ਵਾਹਿਗੁਰੂ ਅਕਾਲ ਪੁਰਖ ਦੇ ਦਰ ਉੱਤੇ ਪਹੁੰਚਾਏਗਾ ਉਹ ਮਨੁੱਖ, ਉਹ ਪ੍ਰਗਟ ਹੋਵੇਗਾ, ਬਾਕੀ ਸਭ ਨਹੀਂ, ਬਾਕੀਆਂ ਦੀ ਕੋਈ ਰਸੀਦ ਨਹੀਂ, ਕਿਸੇ ਦੀ ਪਹੁੰਚ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਮੰਨੈ ਪਤ ਸਿਉਂ ਪ੍ਰਗਟ ਜਾਏ, ਮੰਨੈ ਮਗ ਨਾ ਚੱਲੇ ਪੰਥ। ਕਹਿੰਦੇ ਜਦੋਂ ਮੰਨ ਲੈਂਦਾ ਬੰਦਾ, ਪਤੀਕ ਜਾਂਦਾ ਉਹਦੇ ਉੱਤੇ, ਤਾਂ ਫਿਰ ਮਗ ਦਾ ਅਰਥ ਹੈ ਮਾਰਗ ਤੇ ਪੰਥ ਦਾ ਅਰਥ ਵੀ ਮਾਰਗ ਹੈ ਰਸਤਾ। ਕਹਿੰਦੇ ਨੇ ਫਿਰ ਉਹ ਹੋਰ ਹੋਰ ਰਸਤਿਆਂ ਉੱਤੇ ਨਹੀਂ ਪਾਉਂਦਾ, ਫਿਰ ਉਹਦਾ ਰਸਤਾ ਇੱਕ ਬੰਦਗੀ ਹੈ ਵਾਹਿਗੁਰੂ ਦੀ, ਖੁਦਾ ਪ੍ਰਸਤੀ ਹੈ। ਫਿਰ ਇਹ ਵੀ ਕਦੇ ਕਿਸੇ ਦੇ ਅੱਗੇ ਮੱਥਾ ਟੇਕ ਦਿੱਤਾ, ਕਦੇ ਕਿਸੇ ਦੇ ਅੱਗੇ ਮੱਥਾ ਟੇਕ ਦਿੱਤਾ, ਫਿਰ ਉਹਦਾ ਨਿਸ਼ਾਨਾ ਇੱਕ ਵਾਹਿਗੁਰੂ ਹੈ, ਫਿਰ ਉਹ ਵੱਖ ਵੱਖ ਰਸਤਿਆਂ ਉੱਤੇ ਨਹੀਂ ਤੁਰਦਾ। ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਫਿਰ ਉਸ ਦਾ ਸੰਬੰਧ ਇੱਕ ਵਾਹਿਗੁਰੂ ਅਕਾਲ ਪੁਰਖ ਦਾ ਜੋ ਨਿਸ਼ਚਿਤ ਕੀਤਾ ਧਰਮ ਹੈ ਨਾ, ਉਹਦੇ ਨਾਲ ਬਣ ਜਾਂਦਾ। ਤੇ ਵਾਹਿਗੁਰੂ ਦਾ ਧਰਮ ਕੀ ਹੈ? ਕਿ ਮਨੁੱਖ ਜਿਹੜਾ ਹੈ ਮਾਇਆ ਦੇ ਪ੍ਰਭਾਵ ਤੋਂ ਉੱਚਾ ਉੱਠ ਕੇ ਤੇ ਵਾਹਿਗੁਰੂ ਅਕਾਲ ਪੁਰਖ ਨਾਲ ਇੱਕ ਮਿੱਕ ਹੋ ਜਾਏ, ਤੇ ਵਾਹਿਗੁਰੂ ਦਾ ਧਰਮ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹੀ ਜਿਹੜੇ ਬਾਣੀ ਕਹਿੰਦੇ ਨੇ ਏਕੋ ਧਰਮ ਜਿਹੜਾ ਸੱਚ ਕੋਈ। ਮੈਨੂੰ ਖਿਮਾ ਕਰਨਾ, ਜਿਤਨੇ ਪੰਥ ਹਨ, ਜਿਤਨੇ ਮਤ ਮਤਾਂਤਰ ਹਨ, ਜਿਤਨੇ ਧਰਮ ਤੇ ਮਜ਼ਹਬ ਨੇ, ਇਹ ਅਸਲ ਵਿੱਚ ਹੈਣ ਤੇ ਪਰਮਾਤਮਾ ਤੱਕ ਪਹੁੰਚਣ ਦੇ ਰਸਤੇ, ਮੰਜ਼ਿਲ ਸਾਰਿਆਂ ਦੀ ਉਹੀ ਹੈ। ਇਹਦਾ ਮਤਲਬ ਹੈ ਕਿ ਧਰਮ ਦਾ ਅਸਲ ਨੁਕਤਾ, ਅਸਲ ਨਿਸ਼ਾਨਾ ਉਹੀ ਹੈ। ਇਹ ਠੀਕ ਹੈ ਅਸੀਂ ਰਸਤਿਆਂ 'ਚ ਹੀ ਭਟਕ ਜਾਂਦੇ ਹਾਂ, ਕਿਸੇ ਬੰਦੇ ਨੂੰ, ਕਿਸੇ ਬੱਚੇ ਨੂੰ, 15-16 ਸਾਲ ਦੇ ਮੁੰਡੇ ਨੂੰ ਚੀਜ਼ ਲੈਣ ਭੇਜੋ 2 ਮੀਲ ਉੱਤੇ, ਸਵੇਰੇ ਭੇਜ ਦਿਓ ਵੀ ਹੁਣੇ ਅੱਧੇ ਘੰਟੇ 'ਚ ਵਾਪਸ ਆ ਜਾਈ, ਤੇ ਸ਼ਾਮ ਤੱਕ ਵਾਪਸ ਹੀ ਨਾ ਪਰਤੇ, ਕਦੇ ਕਿਸੇ ਦੁਕਾਨ 'ਚ ਵੜ ਜਾਏ, ਕਿਸੇ ਕਿਸੇ ਦੁਕਾਨ 'ਚ ਵੜ ਜਾਏ, ਸਾਡੀ ਕਣ ਤੋਂ ਹੈ। ਮੰਜ਼ਿਲ ਤੇ ਸਾਰਿਆਂ ਦੀ ਇੱਕ, ਪਰਮਾਤਮਾ ਜਨਮ ਤਾਂ ਇਸ ਲਈ ਮਿਲਿਆ, ਲੇਕਿਨ ਆਪਾਂ ਕੋਈ ਕਿਸੇ ਦੁਕਾਨ ਵਿੱਚ ਵੜਿਆ ਸਕਦਾ, ਕੋਈ ਕਿਸੇ ਵਿੱਚ ਵੜਿਆ ਸਕਦਾ। ਜਿਹੜਾ ਪਰਮਾਤਮਾ ਉੱਤੇ ਭਰੋਸਾ ਤੇ ਵਿਸ਼ਵਾਸ ਕਰੇਗਾ, ਉਹ ਫਿਰ ਵੱਖ ਵੱਖ ਮਾਰਗਾਂ ਉੱਤੇ ਭਟਕਣ ਦੀ ਥਾਂ ਤੇ, ਵੱਖ ਵੱਖ ਥਾਵਾਂ ਤੇ ਟੱਕਰਾਂ ਮਾਰਨ ਦੀ ਥਾਂ ਤੇ ਵਾਹਿਗੁਰੂ ਅਕਾਲ ਪੁਰਖ ਦੀ ਗੱਲ ਕਰੇਗਾ। ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਨਾਲ ਪੜ੍ਹੋ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਿਰਫ ਗੁਰੂਆਂ ਦੀ ਬਾਣੀ ਨਹੀਂ, ਭਗਤਾਂ ਦੀ ਬਾਣੀ ਵੀ ਹੈ। ਤੇ ਮੈਨੂੰ ਖਿਮਾ ਕਰਨਾ, ਉਹ ਭਗਤ ਕੋਈ ਗੁਰੂ ਦੇ ਸਿੱਖ ਨਹੀਂ ਸਨ, ਕਦੇ ਸੋਚਿਆ ਨਹੀਂ, ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੇਖਿਆ ਗੱਲ ਇਹ ਵੀ ਉਹ ਕਰਦੇ ਨੇ ਜਿਹੜੀ ਮੈਂ ਕਰਦਾ, ਨਿਸ਼ਾਨਾ ਇਹਨਾਂ ਦਾ ਵੀ ਉਹ ਹੈ ਜਿਹੜਾ ਮੇਰਾ। ਉਸ ਕਰਕੇ ਉਹਨਾਂ ਨੇ ਵੇਖਿਆ ਫਰੀਦ ਜਿਹੜਾ ਹੈ ਨਮਾਜ਼ਾਂ ਪੜ੍ਹਨ ਵਾਲਾ ਮਨੁੱਖ ਹੈ, ਕਹਿੰਦੇ ਕੋਈ ਫਰਕ ਨਹੀਂ ਪੈਂਦਾ ਜੇ ਨਮਾਜ਼ ਦੇ ਰਸਤੇ ਕੋਈ ਪਹੁੰਚ ਸਕਦਾ ਤੇ ਪਹੁੰਚ ਜਾਏ, ਰੁਕਾਵਟ ਨਹੀਂ ਹੈ, ਲੇਕਿਨ ਠੀਕ ਤਰੀਕੇ ਨਾਲ ਪਹੁੰਚਣ ਦੀ ਕੋਸ਼ਿਸ਼ ਤਾਂ ਕਰੇ। ਇਹ ਗੁਰੂ ਨਾਨਕ ਸਾਹਿਬ ਦੀ ਹਿੰਮਤ ਪਈ ਹੈ, ਜਿਨ੍ਹਾਂ ਨੇ ਕਿਹਾ ਮੁਸਲਮਾਨ ਕਹਾਵਣ ਮੁਸ਼ਕਲ, ਔਰ ਇਸ ਗੱਲ ਦੀ ਚਰਚਾ ਨੂੰ ਲੈ ਕੇ ਤੇ ਕਈਆਂ ਲੋਕਾਂ ਨੇ ਰੌਲਾ ਪਾਇਆ ਹੈ। ਹੁਣ ਤੱਕ ਉਹ ਦਾਅਵਾ ਕਰਦੇ ਨੇ ਕਿ ਗੁਰੂ ਨਾਨਕ ਤਾਂ ਸਾਡਾ ਹੈ ਤੇ ਮੁਸਲਮਾਨ ਹੈ, ਕਿਉਂਕਿ ਗੁਰੂ ਨਾਨਕ ਪੱਕਾ ਮੁਸਲਮਾਨ ਹੋਣ ਦੀ ਗੱਲ ਕਰਦੇ ਨੇ। ਲੇਕਿਨ ਗੁਰੂ ਨਾਨਕ ਦਾ ਨਿਸ਼ਾਨਾ ਕੀ ਹੈ? ਕਿ ਜੇ ਮੁਸਲਮਾਨ ਵੀ ਹੈ ਤਾਂ ਉਹ ਪੂਰਾ ਅਕੀਦਤ ਵਾਲਾ ਖੁਦਾ ਪ੍ਰਸਤ ਹੋਵੇ ਤੇ ਆਪਣੀ ਮੰਜ਼ਿਲ ਤੇ ਪਹੁੰਚੇ, ਮੈਨੂੰ ਕੋਈ ਇਤਰਾਜ਼ ਨਹੀਂ। ਬਾਣੀ ਹੈ ਜਿਹਦੇ 'ਚ ਇਹ ਗੱਲ ਕਹੀ ਗਈ ਹੈ, ਇਸ ਦੁਨੀਆਂ ਦੇ ਧਾਰਮਿਕ ਗ੍ਰੰਥਾਂ ਵਿੱਚ ਸ਼ਾਇਦ ਐਸਾ ਨਾ ਮਿਲੇ, ਲੇਕਿਨ ਬਾਣੀ ਵਿੱਚ ਹੈ ਕਿ ਜਿੱਤ ਦੁਆਰਾ ਉਭਰੈ ਟਿੱਟੇ ਲਹਿ ਵਾਰ। ਗੁਰੂ ਅਮਰਦਾਸ ਕਹਿੰਦੇ ਨੇ ਮੇਰਾ ਤਰਲ ਹੈ ਜਿਹੜੇ ਵਾਹਿਗੁਰੂ ਅਕਾਲ ਪੁਰਖ ਜਿਸ ਵੀ ਰਸਤੇ ਤੂੰ ਆਪਣੇ ਤੱਕ ਕਿਸੇ ਨੂੰ ਲੈ, ਆਪਣੇ ਵਿੱਚ ਕਿਸੇ ਨੂੰ ਜਜ਼ਬ ਕਰ ਲਵੇ, ਉਹੀ ਰਸਤਾ ਬਿਹਤਰ ਹੈ। ਮੇਰਾ ਮਕਸਦ ਇਹ ਹੈ ਵੀ ਇਹ ਮਨੁੱਖਤਾ ਰੁਲਦੀ ਨਾ ਰਵੇ, ਤੇਰੀ ਗੋਦ ਵਿੱਚ ਪੈ ਜਾਏ, ਤੇਰੇ ਨਾਲ ਭੇਦ ਹੋ ਜਾਣ, ਮਕਸਦ ਇਹ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮੰਨੈ ਧਰਮ ਸੇਤੀ ਸੰਬੰਧ, ਧਰਮ ਨਾਲ ਮਨੁੱਖ ਦਾ ਅਸਲੀ ਸੰਬੰਧ ਜੁੜ ਜਾਂਦਾ ਹੈ, ਇਹ ਮਨੁੱਖ ਫਿਰ ਇਧਰ ਉਧਰ ਭਟਕਦਾ ਨਹੀਂ। ਤਾਂ ਸਾਹਿਬ ਕਹਿੰਦੇ ਨੇ ਐਸਾ ਨਾਮ ਨਿਰੰਜਨ ਹੋਏ ਜਿਹੇ ਕੋ ਮਨ ਜਾਣੈ ਮਨ ਕੋਏ। ਇਹਨੇ ਅੱਖਰਾਂ ਨਾਲ ਹੀ ਅੱਜ ਦੀ ਵਿਚਾਰ ਇਹਨਾਂ ਪੌੜੀਆਂ ਸੰਬੰਧੀ ਸੰਕੋਚਦੇ ਹਾਂ। ਇੱਕ ਪੌੜੀ ਇਹਨਾਂ ਵਿੱਚੋਂ ਬਾਕੀ ਹੈ, ਕੱਲ ਦੇ ਸਮੇਂ ਅੰਦਰ ਹੋਰ ਵਿਚਾਰ ਕਰਨ ਦਾ ਆਪਾਂ ਯਤਨ ਕਰਾਂਗੇ। ਸਤਿਗੁਰੂ ਰਹਿਮਤ ਕਰਨ, ਆਪਣੇ ਦਰ ਕਰਦਾ ਪਿਆਰ, ਗੁਰਸਿੱਖੀ ਬਖਸ਼ਣ ਤੇ ਸਾਡੇ ਅੰਦਰ ਜਾਗਰਤ ਬਖਸ਼ਣ ਕਿ ਅਸੀਂ ਇਸ ਬਾਣੀ ਨੂੰ ਸਮਝਣ ਲਈ ਵਕਤ ਕੱਢ ਸਕੀਏ। ਮਾਫ ਕਰਨਾ, ਕਿਸੇ ਕੋਲੋਂ ਪੜਾਇਆ ਕੰਮ ਨਹੀਂ ਜੇ ਬਣਨਾ, ਜੋ ਮਰਜ਼ੀ ਕਰਾਈ ਜਾਓ। ਜਿੰਨਾ ਚਿਰ ਖੁਦ ਸਮਝ ਕੇ ਆਪਣੀ ਸੁਰਤ ਵਿੱਚ ਇਸ ਨੂੰ ਨਹੀਂ ਵਸਾਉਂਦੇ, ਇਹ ਬਾਣੀ ਤੁਹਾਡੀ ਕਲਿਆਣ ਨਹੀਂ ਕਰ ਸਕਦੀ। ਕਲਿਆਣ ਦਾ ਇੱਕੋ ਇੱਕ ਸਾਧਨ ਹੈ, ਤੇ ਇਸ ਸਾਧਨ ਨੂੰ ਅਸੀਂ ਛੱਡੀਏ ਨਾ, ਇਹ ਸੰਗਤ ਇਸੇ ਲਈ ਹੈ, ਉਦਮ ਪ੍ਰਚਾਰਤ ਕਰਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।